ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ। ਕਹਿੰਦੇ ਹੇ ਸਵਾਮੀ ਪੰਡਿਤ ਜੀ, ਬਾਹਰ ਦਾ ਮਾਸ ਤਾਂ ਬੁਰਾ ਸਮਝਦੇ ਹੋ, ਘਰ ਦਾ ਮਾਸ ਜੋ ਇਸਤਰੀ ਹੈ ਉਹਨੂੰ ਚੰਗਾ ਸਮਝਦੇ ਹੋ, ਚੰਗਾ ਸਮਝ ਕੇ ਉਹ ਨਾਲ ਪਿਆਰ ਕਰਦੇ ਹੋ। ਜੀ ਜੰਤ ਸਭ ਮਾਸ ਹੋਏ, ਜੀ ਲਇਆ ਵਾਸੇਰਾ। ਜਿੰਨੇ ਕੋਈ ਜੀ ਜੰਤ ਹਨ ਸਾਰੇ ਮਾਸ ਤੋਂ ਹੀ ਹੋਏ ਨੇ, ਅਤੇ ਮਾਸ ਦੇ ਵਿੱਚ ਹੀ ਜੀਵ ਨੇ ਵਾਸਾ ਲਿਆ। ਆ ਭਖ ਭਖ ਹੈ, ਭਖ ਤਜ ਛੁੱਡ ਹੈ, ਅੰਧ ਗੁਰੂ ਜਿਨ ਕੇਰਾ। ਇੱਥੇ ਸਪਸ਼ਟ ਕੀਤਾ ਕਿ ਜਿਨ੍ਹਾਂ ਦਾ ਗੁਰੂ ਅੰਨਾ ਹੈ ਉਹ ਅਭਖ। ਅਭਖ ਹੁੰਦਾ ਨਾ ਖਾਣ ਯੋਗ ਪਦਾਰਥਾਂ ਨੂੰ ਖਾਂਦੇ ਨੇ। ਮਹਾਰਾਜ ਨੇ ਬਾਣੀ 'ਚ ਕਿਹਾ, ਲੋਭੀ ਕਾ ਬੇਸਾਹੁ ਨਾ ਕੀਜਾ ਜੇ ਕਾ ਪਾਰ ਵਸਾਏ। ਲੋਭੀ ਜੰਤ ਨਾ ਜਾਣਾ ਹੀ ਭਖ ਅਭਖ ਸਭ ਖਾਏ, ਅਤੇ ਖਾਣ ਵਾਲੇ ਪਦਾਰਥਾਂ ਨੂੰ ਤਿਆਗ ਛੱਡ। ਜਿਹੜੀ ਚੀਜ਼ਾਂ ਦਿੱਤੀਆਂ ਹੋਈਆਂ ਉਹਨਾਂ ਨੇ ਪਰਮਾਤਮਾ ਨੇ, ਸਬਜ਼ੀਆਂ, ਫਰੂਟ ਹੈ, ਡਰਾਈ ਫਰੂਟ ਹੈ, ਹੋਰ ਇੰਨਾ ਕੁਛ ਖਾਣ ਨੂੰ ਦਿੱਤਾ ਰੱਬ ਨੇ, ਕਹਿੰਦੇ ਬਾਕੀ ਅਭਖ ਹੀ ਖਾਣਾ। ਜਿਹੜਾ ਕਿਹਾ ਨਾ ਖਾਓ, ਖਾਣ ਦਾ ਹੁਕਮ ਤਾਂ ਕੀਤਾ ਨਹੀਂ ਹੈ, ਕਿਉਂਕਿ ਨਾਲ ਆਪਾਂ ਸੰਤ ਵੀ ਹਾਂ ਅਤੇ ਸਿਪਾਹੀ ਵੀ ਹੈ, ਸ਼ਾਂਤ ਆਤਮਾ। ਹੁਣ ਮਹਾਰਾਜ ਕਹਿੰਦੇ ਦਸਵੇਂ ਪਾਤਸ਼ਾਹ ਤਾਂ ਨੌ ਬਾਲਾ ਲਈ ਜਾਂਦੇ ਆ, ਛੇਵੇਂ ਪਾਤਸ਼ਾਹ ਵੇਲੇ ਦਾ ਕੋਈ ਦਿਖਾਓ ਤਾਂ ਪ੍ਰਮਾਣ ਹੈ ਜਾ। ਆਖੇ ਮਹਾਰਾਜ ਨੇ ਸ਼ਿਕਾਰ ਖੇਡੇ, ਇਹ ਬੰਦੇ ਗੁੰਮਰਾਹ ਕਰਨ ਵਾਲੇ ਵੀ ਬੜੇ ਤੇਜ਼ ਨੇ, ਸ਼ਿਕਾਰ ਖੇਡਿਆ। ਮਹਾਰਾਜ ਦੀ ਰੀਸ ਨਾ ਕਰਿਆ ਕਰੋ, ਮਹਾਰਾਜ ਸੱਚੇ ਪਾਤਸ਼ਾਹ ਤਾਂ ਜਿਹੜਾ ਜਾਨਵਰ ਮਾਰਤਾ ਉਹਨੂੰ ਸਿੱਧੀ 84 ਕੱਟ ਦਿੰਦੇ ਉਹਦੀ, ਫਿਰ ਜੇ ਹੈਗੀ ਹਿੰਮਤ। ਮਹਾਰਾਜ ਨੇ ਜਫਰਨਾਮੇ 'ਚ ਔਰੰਗਜ਼ੇਬ ਨੂੰ ਲਿਖਿਆ, ਕਹਿੰਦੇ ਜੇ ਖਵਾਜਾ ਮਰਦੂਦ ਮੇਰੇ ਸਾਹਮਣੇ ਹੀ ਨਹੀਂ ਆਇਆ ਤੇਰਾ, ਕਹਿੰਦੇ ਉਹਦੇ ਲੋਕੇ ਜਿਹੜਾ ਜਰਨੈਲ ਖੜਾ ਏਡਾ ਗੀਦੀ, ਕਹਿੰਦੇ ਜੇ ਸਾਹਮਣੇ ਆ ਜਾਂਦਾ ਇੱਕ ਤੀਰ ਉਹਨੂੰ ਬਖਸ਼ਿਸ਼ ਕਰਕੇ ਅਸੀਂ ਬਹਿਸ਼ਤਾਂ ਨੂੰ ਭੇਜ ਦਿੰਦੇ ਉਹਨੂੰ। ਸਤਿਗੁਰੂ ਤਾਂ ਜੇ ਕਿਸੇ ਦੁਸ਼ਮਣ ਦੇ ਵੀ ਤੀਰ ਮਾਰਿਆ ਉਹ ਵੀ ਤਰ ਗਿਆ। ਤੋ ਸਤਿਗੁਰੂ ਮਹਾਰਾਜ ਇਸ ਕਰਕੇ ਕਹਿੰਦੇ ਨੇ ਕਿ ਅਭਖ ਚੀਜ਼ਾਂ ਖਾਣੀਆਂ ਛੱਡ ਦਿਓ। ਅੰਨਾ ਗੁਰੂ ਜਿਨ੍ਹਾਂ ਦਾ ਉਸਤਾਦ ਕੋਈ ਦੱਸਣ ਵਾਲਾ ਅੰਨਾ, ਉਹ ਲੋਕਾਂ ਨੂੰ ਗਲਤ ਰਾਹ ਹੀ ਲਾਈ ਜਾਂਦਾ। ਮਸ ਹੋ ਨਿੰਮੇ, ਮਸ ਹੋ ਜੰਮੇ, ਹਮ ਮਸ ਹੈ ਕੇ ਭਾਂਡੇ। ਮਾਸ ਤੋਂ ਹੀ ਉਪਜੇ ਹਾਂ, ਮਾਸ ਤੋਂ ਹੀ ਜੰਮੇ ਹਾਂ, ਸਾਰੇ ਮਾਸ ਦੇ ਹੀ ਭਾਂਡੇ ਹੈ। ਗਿਆਨ ਧਿਆਨ ਕੱਛ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਜਿਨ੍ਹਾਂ ਨੂੰ ਗਿਆਨ ਧਿਆਨ ਦੀ ਕੋਈ ਸਮਝ ਨਹੀਂ ਆਉਂਦੀ ਉਹ ਪਾਂਡੇ ਆਪਣੇ ਆਪ ਨੂੰ ਚਤੁਰ ਕਹਾਉਂਦੇ, ਨਾਲੇ ਜਦੋਂ ਅੰਦਰ ਅਵਸਥਾ ਖੁੱਲ ਜਾਂਦੀ ਹੈ, ਬੈਖਰੀ ਮੱਧਮਾ ਬਾਣੀ ਪਸੰਤੀ ਪਰਾ ਬਾਣੀ, ਉਹ ਤਾਂ ਰੋਟੀ ਵੀ ਘਟਾ ਦੇਈਦੀ ਹੈ, ਇੱਕ ਟਾਈਮ ਤਾਂ ਰੋਟੀ ਖਾਂਦਾ ਉਹ। ਇਹ ਗੱਲ ਮਾਸ ਦੀ ਕਰਦੇ ਨੇ। ਜਿੱਥੇ ਅਵਸਥਾ ਉੱਚੀ ਉੱਠਦੀ ਜਾਂਦੀ ਹੈ ਉੱਥੇ ਸਿਰਫ ਇੱਕ ਅੱਧੀ ਰੋਟੀ ਉਹ ਖਾਂਦਾ ਬ੍ਰਹਮ ਗਿਆਨੀ, ਉੱਥੇ ਚਲੀ ਰੋਟੀ ਵੀ ਉਹ ਕਹਿੰਦੇ ਰੋਟੀ ਭਾਰੀ ਲੱਗਦੀ, ਰੋਟੀ ਬਹਿਣ ਵਿੱਚ ਫਿਰ ਤਕਲੀਫ ਦਿੰਦੀ ਆ, ਉਹ ਫਲ ਫਰੂਟ ਜਿਹਾ ਖਾ ਕੇ ਖਿਚੜੀ ਖੁਚੜੀ ਖਾ ਕੇ ਚਲਾਈ ਜਾਂਦੇ ਕੰਮ ਆਪਣਾ। ਮੈਨੂੰ ਤਾਂ ਨਹੀਂ ਸਮਝ ਲੱਗੀ ਵੀ ਇਹ ਕਿਹੜੇ ਪਾਸੇ ਨੂੰ ਤੋਰਦੇ ਆ ਜਾਂ ਕਿਹਦੇ ਆਖੇ ਲੱਗ ਕੇ ਤੋਰਦੇ ਆ। ਕਹਿੰਦੇ ਆਖੇ ਇਹਦੇ ਨਾਲ ਇਹ ਖਾਲਸੇ ਨੂੰ ਹੁਕਮ ਹੈ, ਮੈਨੂੰ ਦਿਖਾਓ ਤਾਂ ਕਿਹੜਾ ਖਾਲਸਾ ਹੈ ਜਾਂ ਜਿਹੜਾ ਮੀਟ ਖਾ ਕੇ ਕੋਈ ਫਿਰ ਕੁਰਬਾਨੀ ਕਰਕੇ ਆਇਆ ਕੋਈ। ਇਹ ਤਾਂ ਸਰੀਰ ਨੂੰ ਵਧਾਉਣਾ, ਵਿਕਾਰਾਂ ਨੂੰ ਵਧਾਉਣਾ ਹੈ ਕੰਮ ਆ। ਮੀਟ ਖਾਣੇ ਤਾਂ ਕਿਤੇ ਵੀ ਨਹੀਂ ਮਰ ਕੇ ਰਾਜੀ, ਉਹ ਤਾਂ ਸਰੀਰ ਨੂੰ ਪਿਆਰ ਹੀ ਬੜਾ ਕਰਦੇ ਆਪਦੇ ਨੇ, ਉਹਨਾਂ 'ਚ ਕੁਰਬਾਨੀ ਦਾ ਮਾਦਾ ਹੀ ਨਹੀਂ ਹੁੰਦਾ। ਕੀ ਜਾਨਵਰ ਦੀ ਮਿੱਟੀ ਖਾ ਕੇ ਜਾਂ ਬੱਕਰੇ ਨੂੰ ਵੱਢਦੇ ਕੰਬਦਾ ਹੁੰਦਾ ਉਹ, ਮੁਰਗੇ ਨੂੰ ਜਾਂ ਵੱਢਦੇ ਆ, ਮੁਰਗਾ ਤਾਂ ਇੱਕ ਖੰਘ ਦੇ ਛਿੱਕ ਮਾਰਦੀ ਮੁਰਗਾ ਭੱਜ ਜਾਂਦਾ ਉੱਥੋਂ ਹੀ, ਉਹ ਡਰ ਜਾਂਦਾ, ਫਿਰ ਉਹ ਜਿਹਾ ਬੰਦਾ ਬਣ ਜਾਂਦਾ। ਖਾ ਕੇ ਮੁਰਗੇ ਮੀਟ ਜਿਹੜੇ ਨੇ ਸ਼ਰਾਬ ਪੀ ਕੇ ਮਾਰਦੇ ਬੱਕਰੇ ਜੇ ਬੁਲਾਉਂਦੇ ਹੁੰਦੇ ਆ, ਦੋ ਮਾਰੇ ਥੱਪੜ ਉੱਥੇ ਡਿੱਗ ਪੈਂਦਾ। ਪੁਲਿਸ ਵਾਲੇ ਜਦੋਂ ਫੜਦੇ ਦੇਖੇ ਮੈਂ ਸ਼ਰਾਬੀਆਂ ਨੂੰ, ਆਹ ਕਰਦਾ ਸੀ ਇੱਕ ਪੁਲਿਸ ਵਾਲੇ ਆਏ, ਦੋ ਡੰਡੇ ਮਾਰੇ ਉਹਨਾਂ ਨੇ, ਜਦੇ ਸਿੱਧਾ ਮਾਫ਼ ਕਰ ਦਿਓ ਜੀ ਗਰੀਬ ਨਿਵਾਜ਼, ਮਾਫ਼ ਕਰ ਦਿਓ। ਉਹ ਕਹਿੰਦੇ ਰੌਲਾ ਕਿਉਂ ਪਾਉਂਦਾ ਸੀ ਉਹ? ਇਸ ਕਰਕੇ ਕਈਆਂ ਨੂੰ ਊਈਂ ਚਾਂਬਲ ਜਾਂਦੇ ਨੇ, ਖਾ ਪੀ ਕੇ ਨਾ ਚਾਂਬਲੇ ਹੁੰਦੇ ਨੇ ਇਹਨਾਂ ਨੂੰ, ਫਿਰ ਮੂਰਖ ਗੰਢ ਪਵੇ ਮੋਹ ਮਾਰੇ ਜੇ। ਮੂਰਖ ਆਦਮੀਆਂ ਨੂੰ ਫਿਰ ਦੋ ਕਲਾਉਣੀਆਂ ਪੈਂਦੀਆਂ ਨੇ, ਇਹ ਦਿਮਾਗ ਠੀਕ ਹੋ ਜਾਂਦਾ ਹੁੰਦਾ। ਆਈਏ ਮਹਾਰਾਜ ਨੇ ਖਾਲਸੇ ਨੂੰ ਸ਼ਸਤਰ ਬਖਸ਼ਿਸ਼ ਕੀਤੇ ਆ। ਮਾਸ ਪੁਰਾਣੀ ਮਾਸ ਕਤੇਬੀ, ਚੌਂ ਯੁੱਗ ਮਾਸ ਸਮਾਣਾ। ਇਹ ਤਾਂ ਸਤਿਗੁਰੂ ਊਂ ਧੱਸਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਵੀ ਤੁਸੀਂ ਬੰਦੇ ਕਿੱਦਾਂ ਬਣਦੇ, ਤੁਸੀਂ ਕਹਿੰਦੇ ਕੀ ਹੋ, ਕਰਦੇ ਕੀ ਹੋ, ਕਰਤੂਤਾਂ ਕੀ ਆ ਤੁਹਾਡੀਆਂ। ਪਹਿਲਾਂ ਸਤਿਗੁਰੂ ਉਹਨਾਂ ਨੂੰ ਘੇਰ ਘੇਰ ਕੇ ਅਖੀਰ 'ਤੇ ਕਿੱਥੇ ਲਿਆਉਣਗੇ ਉਹ ਦੇਖਣਾ ਆਪਾਂ ਨੂੰ। ਮਹਾਰਾਜ ਕਹਿੰਦੇ ਖੱਤਰੀਆਂ ਵਾਸਤੇ ਮਾਸ ਖਾਣਾ ਪੁਰਾਣਾਂ 'ਚ ਲਿਖਿਆ ਹੋਇਆ, ਕਿਤਾਬਾਂ 'ਚ ਲਿਖਿਆ ਹੋਇਆ। ਖੱਤਰੀ ਲੋਕ ਚਾਰਿਆਂ ਯੁੱਗਾਂ 'ਚ ਮਾਸ ਕਮਾਉਣਾ, ਮਾਸ ਖਾਂਦੇ ਆ। ਜੱਜ ਕਾਜ ਵੀ ਆਹੇ ਸੁਹਾਵੈ, ਉੱਥੇ ਮਾਸ ਸਮਾਣਾ। ਜਿਸ ਵੇਲੇ ਜੱਜ ਹੁੰਦਾ ਪੂਜਾ ਜਾਂ ਝੰਡ ਚੋਲਾ ਆਦਿ ਕਾਰਜ ਅਤੇ ਸ਼ੋਭਨੀਕ ਵਿਆਹ ਕਰਦੇ, ਉਸ ਵੇਲੇ ਉੱਥੇ ਮਾਸ ਹੀ ਸਮਾਉਂਦਾ। ਇਸਤਰੀ ਪੁਰਖ ਨਿਪਜੈ ਮਾਸ ਹੋਂ ਪਾਤਸ਼ਾਹ ਸੁਲਤਾਨਾ। ਸਾਰੇ ਇਸਤਰੀ ਪੁਰਸ਼ ਮਾਸ ਤੋਂ ਹੀ ਪੈਦਾ ਹੋਇਆ, ਬਾਦਸ਼ਾਹ ਅਤੇ ਸੁਲਤਾਨਾ ਚੱਕਰਵਰਤੀ ਬਾਦਸ਼ਾਹ ਵੀ ਮਾਸ ਤੋਂ ਹੀ ਪੈਦਾ ਹੋਇਆ। ਜੇ ਉਹ ਦਿਸ ਹੈ ਨਰਕ ਜਾਂਦੇ, ਤਾਂ ਉਹਨਾਂ ਦਾਨ ਨਾ ਲੈਣਾ। ਕਹਿੰਦੇ ਪੜਤੋ ਜੇ ਤੁਹਾਨੂੰ ਨਰਕਾਂ 'ਚ ਜਾਂਦੇ ਦਿਸਦੇ ਆ ਤਾਂ ਤੁਹਾਨੂੰ ਫਿਰ ਉਹਨਾਂ ਦਾ ਦਾਨ ਨਹੀਂ ਲੈਣਾ ਚਾਹੀਦਾ। ਇੱਥੇ ਗੱਲ ਸਮਝਣ ਦੀ ਆ, ਇੱਥੇ ਖੱਤਰੀਆਂ ਨੂੰ ਕਹਿੰਦੇ ਵੀ ਖੱਤਰੀ ਮਾਸ ਖਾਂਦੇ ਸੀ ਪਹਿਲਾਂ, ਕਿਉਂਕਿ ਜੰਗ 'ਚ ਲੜਦੇ ਸੀ ਜਾ ਕੇ। ਬ੍ਰਾਹਮਣ ਨੂੰ ਮਾਸ ਖਾਣ ਦਾ ਹੁਕਮ ਨਹੀਂ ਹੈ। ਕਹਿੰਦੇ ਤੁਸੀਂ ਮਾਸ ਬ੍ਰਾਹਮਣੋਂ ਖਾਂਦੇ ਨਹੀਂ ਪੜਤੋ, ਫਿਰ ਖੱਤਰੀਆਂ ਦੇ ਘਰੇ ਜਾ ਕੇ ਜੇ ਅਮੀਰ ਬੰਦਾ ਉਹਦੇ ਘਰੇ ਜਾ ਕੇ ਦਾਨ ਪਾਠ ਪੂਜਾ ਕਰਕੇ ਉਹਦੇ ਘਰੋਂ ਫਿਰ ਪੈਸੇ ਲੈ ਕੇ ਆਉਂਦੇ, ਉਹ ਕਿਉਂ? ਉਹਦੀ ਤਾਂ ਕਮਾਈ ਗਲਤ ਆ ਫਿਰ, ਕਿਉਂਕਿ ਜੇ ਉਹਨਾਂ ਤੋਂ ਦਾਨ ਲਓਗੇ ਤਾਂ ਤੁਸੀਂ ਵੀ ਨਰਕਾਂ 'ਚ ਜਾਓਗੇ। ਆਪ ਤਾਂ ਤੁਸੀਂ ਕਹਿੰਦੇ ਸੀ ਮਾਸ ਨਹੀਂ ਖਾਂਦੇ, ਖੱਤਰੀ ਮਾਸ ਖਾਂਦੇ, ਉਹਨਾਂ ਦੇ ਘਰੇ ਤੁਸੀਂ ਜਾ ਕੇ ਰੋਟੀ ਖਾਂਦੇ ਹੋ। ਤਾਂ ਕਈ ਕਹਿਣਗੇ ਅਸੀਂ ਪੰਜ ਪਿਆਰਿਆਂ ਨੂੰ ਬੁਲਾਉਣਾ ਹੈ ਪ੍ਰਸ਼ਾਦਾ ਛਕਾਉਣਾ। ਫਰਿੱਜ ਜਾ ਕੇ ਦੇਖੋ, ਸਾਰਾ ਮੀਟ ਦਾ ਭਰਿਆ, ਵਿੱਚ ਬਿਸਕੀਆਂ ਪਈਆਂ ਨੇ, ਆਂਡੇ ਪਏ। ਉਹ ਤਾਂ ਕਿਸੇ ਮਹਾਂਪੁਰਖ ਨੇ ਕਹਿਤਾ ਪੰਜਾਂ ਸਿੰਘਾਂ ਰੋਟੀ ਖਵਾ ਕੇ ਅਰਦਾਸ ਕਰਾਓ, ਐਡਾ ਪਖੰਡ ਜਿਹਾ ਕਰਨਗੇ ਉੱਤੋਂ ਵੀ ਅਸੀਂ ਤਾਂ ਬੜੀ ਸੁੱਟਮ ਰੱਖਦੇ ਹਾਂ ਜੀ, ਬਚਪਨ 'ਚ ਅਸੀਂ ਅੰਮ੍ਰਿਤ ਛਕਿਆ, ਸਾਡੇ ਦਾਦਾ ਜੀ ਬਹੁਤ ਪਾਠ ਕਰਦੇ ਸੀ, ਅਸੀਂ ਤੁਹਾਡੇ ਦਾਦੇ ਤੋਂ ਕੀ ਲੈਣਾ, ਨਾਨੇ ਤੋਂ ਕੀ ਲੈਣਾ? ਗੱਲ ਤਾਂ ਤੁਹਾਡੀ ਹੈ, ਤੁਸੀਂ ਕੀ ਕਰਦੇ ਹੋ? ਉਹ ਉਲਟਾ ਹੋਰ ਗੁਨਾਹ ਚੜ੍ਹਾ ਲਿਆ, ਪੰਜ ਸਿੰਘਾਂ ਨਾਲ ਧੋਖਾ। ਆਖਿਰ ਪਾਠੀ ਸਾਡੇ ਘਰੇ ਭੇਜ ਦਿਓ ਚੰਗੇ, ਪਾਠੀ ਦੇਖੋ ਜੀ ਖਾਂਦੇ ਪੀਂਦੇ ਨਾ ਹੋਣ, ਜੀਵਨ ਵਾਲੇ ਚਾਹੀਦੇ ਨੇ, ਅਤੇ ਪਾਠੀ ਕੇਸੀ ਨਹਾ ਕੇ ਜੀ ਪਾਠ ਕਰਨ, ਪਾਠੀ ਐਂ ਕਰਨ, ਪਾਠੀ ਐਂ ਕਰਨ। ਅਤੇ ਆਪ ਉੱਧਰੋਂ ਪਾਠੀ ਪਾਠ ਕਰਦਾ, ਆਪ ਕਲੱਬਾਂ 'ਚ ਜਾ ਕੇ ਨੱਚੀ ਜਾਂਦੇ ਆ, ਅਤੇ ਉੱਥੇ ਸ਼ਰਾਬਾਂ ਪੀ ਜਾਂਦੇ ਨੇ। ਸ਼ਰਾਬ ਪੀ ਕੇ ਕਿ ਹੁਣ ਮੱਥਾ ਨਹੀਂ ਟੇਕਣਾ, ਸਵੇਰੇ ਉੱਠ ਕੇ ਟੇਕਾਂਗੇ, ਕਿਉਂਕਿ ਹੁਣ ਮੈਂ ਆਇਆ ਗਲਤ ਥਾਂ ਤੋਂ, ਬੇਸਵਾਵਾਂ ਕੋਲ ਵੀ ਚਲੇ ਜਾਂਦੇ ਨੇ। ਪਾਠੀ ਚੰਗਾ ਹੋਣਾ ਚਾਹੀਦਾ, ਬਸ ਤੂੰ ਨਾ ਚੰਗਾ ਬਣੀ। ਸਤਿਗੁਰੂ ਕਹਿੰਦੇ ਜਿਹੜੇ ਭਾਂਡੇ 'ਚ ਦੁੱਧ ਪਾਉਣਾ ਉਹ ਭਾਂਡਾ ਹੀ ਖਰਾਬ ਹੈ, ਅਤੇ ਉੱਥੇ ਪਾਠੀ ਕੀ ਕਰੂਗਾ ਵਿਚਾਰਾ। ਇਹੀ ਗੱਲ ਪੰਡਤਾਂ ਦੀ ਸੀ। ਇਹ ਗੱਲ ਸੁਣ ਕੇ ਪੰਡਤਾਂ ਨੇ ਕਿਹਾ ਅਸੀਂ ਨਰਕਾਂ ਵਿੱਚ ਕਿਉਂ ਜਾਵਾਂਗੇ? ਤਾਂ ਮਹਾਰਾਜ ਨੇ ਕਿਹਾ ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਤਿੰਘਾਣਾ। ਕਹਿੰਦੇ ਲੋਕੋ ਇਹ ਪੰਡਤਾਂ ਦਾ ਤਿੰਘਾਣਾ ਹੁੰਦਾ ਧੱਕਾ, ਵੇਖੋ ਜ਼ੋਰੋ ਜ਼ੋਰੀ ਦਾ ਕੰਮ ਵੇਖੋ ਕਿ ਦਾਨ ਦੇਣ ਵਾਲਾ ਨਰਕਾਂ 'ਚ ਜਾਂਦਾ ਅਤੇ ਦਾਨ ਲੈਣ ਵਾਲਾ ਸਵਰਗ ਹੋ ਜਾਂਦਾ। ਵਾਹ, ਇਹ ਬੜੀ ਵਧੀਆ ਗੱਲ ਹੈ ਵੀ ਕਿ ਦੇਣ ਵਾਲਾ ਵਿਚਾਰਾ ਨਰਕਾਂ 'ਚ ਧੱਕੇ ਖਾਂਦਾ ਅਤੇ ਤੁਸੀਂ ਅਖੇ ਅਸੀਂ ਸਵਰਗਾਂ 'ਚ ਜਾਵਾਂਗੇ। ਗੱਲ ਸਮਝੋ, ਸਮਝਣ ਦੀ ਲੋੜ ਹੈ। ਆਪ ਨਾ ਬੂਝੈ ਲੋਕ ਬੁਝਾਏ, ਪਾਂਡੇ ਖਰਾ ਸਿਆਣਾ। ਇਹ ਪਾਂਡੇ ਤੂੰ ਆਪ ਸਮਝਦਾ ਨਹੀਂ ਅਤੇ ਲੋਕਾਂ ਨੂੰ ਸਮਝਾਉਣਾ। ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਇਸ ਲਈ ਤੂੰ ਚੰਗਾ ਸਿਆਣਾ, ਭਾਵ ਤੂੰ ਤਾਂ ਮੂਰਖ ਹੈ, ਮੂਰਖ, ਬਹੁਤਾ ਜ਼ਿਆਦਾ ਮੂਰਖ। ਪਾਂਡੇ ਤੂੰ ਜਾਣੈ ਹੀ ਨਾਹੀ ਕਿੱਥੋਂ ਮਾਸ ਉਪੰਨਾ। ਮਹਾਰਾਜ ਕਹਿੰਦੇ ਪੰਡਤਾ ਤੂੰ ਇਹ ਗੱਲ ਨਹੀਂ ਜਾਣਦਾ ਕਿ ਮਾਸ ਕਿੱਥੋਂ ਪੈਦਾ ਹੋਇਆ, ਮਾਸ ਕਾਹਦੇ ਤੋਂ ਬਣਿਆ। ਕਹਿੰਦੇ ਜੀ ਕਾਹਦੇ ਤੋਂ ਬਣਿਆ? ਕਹਿੰਦੇ ਮਾਸ ਪਾਣੀ ਤੋਂ ਬਣਿਆ, ਜਲ ਤੋਂ ਪੈਦਾ ਹੋਇਆ ਮਾਸ, ਕਿਉਂਕਿ ਜਿਵੇਂ ਜੀਵ ਦੀ ਉਤਪਤੀ ਜਲ ਤੋਂ ਹੋਈ ਹੈ, ਗੰਦੇ ਪਾਣੀ ਤੋਂ ਬਣਿਆ ਹੈ। ਅਤੇ ਪਾਣੀ ਹੈ ਜਾਂ ਪਾਣੀ ਪਿਤਾ ਜਗਤ ਕਾ ਪਾਣੀ ਹੀ ਫਿਰ ਖਾਏ, ਇਹ ਪਾਣੀ ਤੋਂ ਹੀ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਗੱਲ ਸਿਧਾਂਤ ਦੀ ਆ, ਗੱਲ ਸਾਇੰਸ ਦੀ ਵੀ ਆ, ਇਹਦੇ 'ਚ ਗੱਲ ਵਿਦਵਾਨੀ ਦੀ ਵੀ ਆ। ਕਿਵੇਂ? ਕਹਿੰਦੇ ਦੇਖ, ਤੋਇਹੋਂ ਅੰਨ ਕਮਾਦ ਕਪਾਹਾਂ, ਤੋਇਹੋਂ ਤ੍ਰਿਭਵਨ ਗੰਨਾ। ਤੋਇਹੋਂ ਹੁੰਦਾ ਜਲ ਤੋਂ ਹੀ ਅੰਨ, ਕਮਾਦ ਕਮਾਦ ਹੁੰਦਾ ਗੰਨਾ, ਅਤੇ ਕਪਾਹ ਪੈਦਾ ਪਾਣੀ ਤੋਂ ਹੀ ਹੁੰਦੇ ਸਾਰੇ। ਇਹ ਤੋਇਹੋਂ, ਤੋਇਹੋਂ ਦਾ ਮਤਲਬ ਪਾਣੀ ਜਾਂ ਜਲ, ਜਲ ਤੋਂ ਹੀ ਤਿੰਨੇ ਭਵਨ ਹੋਏ ਨੇ, ਗੰਨਾ ਭਾਵ ਗਿਣੇ ਜਾਂਦੇ ਨੇ। ਤੋਆ ਆਖੈ ਹਾਂ ਬਹੁ ਬਿਦ ਹੱਛਾ, ਤੋਹੈ ਬਹੁਤ ਵਿਕਾਰਾ। ਤੋਆ, ਤੋਆ ਕਹਿੰਦੇ ਪਾਣੀ ਨੂੰ, ਪਾਣੀ ਕਹਿੰਦਾ ਮੈਂ ਬਹੁਤ ਤਰ੍ਹਾਂ ਕਰਕੇ ਚੰਗਾ, ਪਰ ਵਿਚਾਰ ਕੇ ਦੇਖਿਆ ਜਾਵੇ ਤਾਂ ਪਾਣੀ ਵਿੱਚ ਬਹੁਤੇ ਵਿਕਾਰ ਹਨ। ਹੁਣ ਸਤਿਗੁਰੂ ਕਹਿੰਦੇ ਨੇ ਜੇ ਤੁਸੀਂ ਸੱਚਮੁੱਚ ਪੰਡਿਤ ਬਣਨਾ, ਇਹ ਅਸੀਂ ਜਾਣ ਕੇ ਛੇੜਾ ਛੇੜਿਆ ਸੀ, ਜਾਣ ਬੁੱਝ ਕੇ ਮੀਟ ਬਣਾਇਆ ਸੀ ਤਾਂ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ, ਮੈਂ ਤੁਹਾਡੇ ਦਿਲ ਦੇ ਭਰਮ ਵਹਿਮ ਦੂਰ ਕਰ ਸਕਾਂ। ਮਹਾਰਾਜ ਕਹਿੰਦੇ, ਕਹਿੰਦੇ ਜੀ ਇਹ ਗਲਤ ਆ ਜੀ, ਬਣਾਉਣਾ ਨਹੀਂ ਚਾਹੀਦਾ ਸੀ। ਸਤਿਗੁਰੂ ਕਹਿੰਦੇ ਮੈਂ, ਜਾਓ ਭਾਈ ਮਰਦਾਨਾ, ਜਾਂ ਦੇਗੇ ਦਾ ਉਹ ਘੜੇ ਦਾ ਢੱਕਣ ਜਾਂ ਚੱਕ ਚੱਕਤਾ। ਕਹਿੰਦੇ ਦੂਜੇ ਭਾਂਡੇ 'ਚ ਪਾ, ਇਹਨੂੰ ਬਾਲਟੀ 'ਚ ਲੱਦੋ। ਉਹ ਜਲ ਲੱਦਿਆ ਤਾਂ ਖੀਰ ਬਣ ਗਈ ਉਹਦੀ। ਸਾਰੇ ਬੜੇ ਹੈਰਾਨ, ਮਹਾਰਾਜ ਇਹ ਕੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤੁਹਾਡੀਆਂ ਅੱਖਾਂ ਖੋਲ੍ਹਣ ਵਾਸਤੇ ਕੌਤਕ ਕੀਤਾ, ਅਸੀਂ ਆਪ ਵੀ ਨਹੀਂ ਇਹ ਚੀਜ਼ਾਂ ਖਾਂਦੇ। ਚਲੋ ਛਕੋ ਖੀਰ। ਫਿਰ ਸਾਰਿਆਂ ਨੂੰ ਖੀਰ ਛਕਾਈ, ਉਹ ਮੁੱਕਣ 'ਚ ਨਾ ਆਵੇ। ਕਹਿੰਦੇ ਮਹਾਰਾਜ ਇਹ ਛੋਟਾ ਜਿਹਾ ਤੌੜਾ ਜਿਹਾ ਮੁੱਕਣ 'ਚ ਨਹੀਂ ਆਉਂਦਾ। ਕਹਿੰਦੇ ਅਕਾਲ ਪੁਰਖ ਆਪ ਬਖਸ਼ਿਸ਼ ਕਰਦੇ ਆ। ਕਹਿੰਦੇ ਛਕੀ ਜਾਓ, ਜਿੰਨੇ ਦੁਨੀਆਂ ਆਈ ਪੰਗਤਾਂ ਲਵਾਤੀਆਂ, ਖੀਰ ਹੀ ਖਵਾਈ ਸੀ, ਤੁਸੀਂ ਐਂ ਕਰ ਲਓ, ਤੁਹਾਨੂੰ ਕੋਈ ਕਹਿੰਦਾ? ਤੁਸੀਂ ਲਿਆਓ ਬਣਾਓ ਮਾਸ ਤੇ ਖੀਰ ਬਣਾ ਲਓ ਉਹਦੀ ਬਾਅਦ ਚ ਕਰਨਾ ਕਰਾਉਣਾ ਕੱਖ ਨਹੀਂ ਐਵੇਂ ਟੈਂ ਟੈਂ ਟਰਿਟਰ ਲਾਈ ਆ ਸਾਰਿਆਂ ਨੇ ਰੌਲਾ ਪਾਈ ਜਾਂਦੇ ਨੇ ਗਾਹਾਂ ਪ੍ਰਲੋਕ ਵਿੱਚ ਜਾ ਕੇ ਔਖੇ ਹੋਣਾ ਪੈਣਾ ਮਾਰ ਖਾਣੀ ਪੈਣੀ ਹੈ ਜੇ ਕੋਈ ਚੰਗੀ ਗੱਲ ਦੱਸਦਾ ਉਹਦੇ ਮਗਰ ਹਲਿਆ ਹਲਿਆ ਕਰਕੇ ਪੈ ਜਾਂਦੇ ਨੇ ਉੱਪਰਲਿਆਂ ਨੇ ਕਹਿਤੀ ਗੱਲ ਫਲਾਨਿਆਂ ਨੇ ਕਹਿਤੀ ਗੱਲ ਫਿਰ ਉਹਨਾਂ ਦੇ ਹੀ ਮਗਰ ਲੱਗੋ ਖਾਂ ਮੰਨਦੇ ਤਾਂ ਬੰਦਿਆਂ ਨੂੰ ਹੀ ਹੈ ਐਵੇਂ ਗੱਲ ਬਣਾਈ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਅੱਗੇ ਸਾਡੇ ਪ੍ਰੋਫੈਸਰ ਨੇ ਇਹ ਪੜ੍ਹਾਇਆ ਗੱਲ ਤਾਂ ਪ੍ਰੋਫੈਸਰ ਦੀ ਹੈ ਅਤੇ ਪ੍ਰੋਫੈਸਰ ਨੂੰ ਗਾਹਾਂ ਉਹਦੇ ਪ੍ਰੋਫੈਸਰ ਨੇ ਪੜ੍ਹਾਇਆ ਉਹਨਾਂ ਨੂੰ ਗਾਹਾਂ ਕਿਸੇ ਹੋਰ ਨੇ ਸਿਖਾਇਆ ਬੰਦਿਆਂ ਤੋਂ ਪੜ੍ਹ ਪੜ੍ਹ ਕੇ ਇਹ ਅਸੀਂ ਜਾਣਦੇ ਅਸੀਂ ਗਿਆਨਵਾਨ ਹੈ ਗਿਆਨਵਾਨ ਤਾਂ ਬਸ ਆਪਣੇ ਪੰਥ ਵਿੱਚ ਥੋੜ੍ਹੀ ਜਿਹੀ ਇਹ ਰੁਕਾਵਟ ਹੈ ਵੀ ਡੰਡਾ ਖੜਕਾਉਣ ਦੀ ਆਗਿਆ ਮਹਾਰਾਜ ਦਿੰਦੇ ਨਹੀਂ ਜੇ ਕਿਤੇ ਮਾੜੀ ਜਿਹੀ ਹੁਕਮ ਕਰ ਦੇਣ ਵੀ ਜਿਹੜਾ ਕੋਈ ਮਾੜੀ ਜਿਹੀ ਗਲਤੀ ਕਰਦਾ ਉੱਥੇ ਹੀ ਪੁੱਠਾ ਹੋ ਜਾਵੇ ਆਪਣੇ ਆਪ ਹੀ ਜਦੋਂ ਹੀ ਸਜ਼ਾ ਮਿਲੇ ਮਹਾਰਾਜ ਕਹਿ ਰਹੇ ਜੇ ਸਜ਼ਾ ਦਿੰਦੇ ਹੈ ਫਿਰ ਨਰਕਾਂ ਨੂੰ ਕੌਣ ਕੌਣ ਜਾਊ ਫਿਰ ਸਾਰਿਆਂ ਨੇ ਸਿੱਧੇ ਹੋ ਜਾਣਾ ਉਹ ਵੀ ਤਾਂ ਖੇਡ ਖੇਡਣੀ ਅਸੀਂ ਇਸ ਕਰਕੇ ਜਿਹਨੂੰ ਸਮਝਾਉਣਾ ਉਹਨੂੰ ਸਮਝਾਉਣਾ ਜਿਹਨੂੰ ਨਹੀਂ ਸਮਝਾਉਣਾ ਉਹਨੂੰ ਸਮਝਾਉਣਾ ਹੀ ਨਹੀਂ ਮਹਾਰਾਜ ਨੇ ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹੇ ਵਿਚਾਰਾ ਸਤਿਗੁਰੂ ਕਥਨ ਕਰਦੇ ਹੈ ਜੋ ਅਸੀਂ ਉੱਪਰ ਗਿਣੇ ਹੈ ਸਾਰੇ ਇੰਨਿਆਂ ਰਸਾਂ ਨੂੰ ਛੱਡ ਦੇਵੇ ਤਾਂ ਉਹ ਸੰਨਿਆਸੀ ਹੁੰਦਾ ਇਹ ਸ਼ੁਭ ਵਿਚਾਰ ਅਸੀਂ ਦੱਸਿਆ ਤੁਸਾਂ ਨੇ ਬ੍ਰਹਮਚਰਜ ਧਾਰ ਕੇ ਪ੍ਰਤੱਖ ਮਾਸ ਤਾਂ ਤਿਆਗਿਆ ਪਰ ਇਸਤਰੀ ਰੂਪ ਮਾਸ ਨਹੀਂ ਛੱਡਿਆ ਇਸ ਲਈ ਇਹ ਤੁਹਾਡਾ ਪਖੰਡ ਹੈ ਠੀਕ ਨਹੀਂ ਗੱਲ ਅਸਲ ਵਿੱਚ ਗੁਰੂ ਮਹਾਰਾਜ ਸਿਧਾਂਤ ਮਾਸ ਦੇ ਤਿਆਗ ਵਿੱਚ ਹੈ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ ਪਹਿਲਾਂ ਇਹ ਸ੍ਰੀ ਰਾਗ 'ਚ ਕਥਾ 'ਚ ਸਾਰਾ ਕੁਛ ਆ ਚੁੱਕਿਆ ਉਸੇ ਵੇਲੇ ਨਾਨੂ ਪੰਡਿਤ ਨੇ ਚਰਨੀ ਪੈ ਕੇ ਮਹਾਰਾਜ ਤੋਂ ਮਾਫ਼ੀ ਮੰਗੀ ਕਿਹਾ ਆਪ ਜੀ ਦੇ ਸਭ ਬਚਨ ਸੱਤ ਹਨ ਅਸੀਂ ਆਪ ਜੀ ਦੇ ਹੁਕਮ ਵਿੱਚ ਹਾਂ ਮਹਾਰਾਜ ਨੇ ਉਸੇ ਵੇਲੇ ਪੰਗਤ ਲਵਾ ਕੇ ਉਹ ਮਟਕੇ ਵਿੱਚੋਂ ਖੀਰ ਕੱਢ ਕੇ ਫਿਰ ਸਾਰਿਆਂ ਪੰਡਤਾਂ ਨੂੰ ਖਵਾਈ ਫਿਰ ਖਾ ਵੀ ਲਈ ਆਰਾਮ ਨਾਲ ਇਹ ਚਰਜ ਕੌਤਕ ਵੇਖ ਕੇ ਨਾਨੂ ਨੂੰ ਕਿਹਾ ਮੈਂ ਗੁਰੂ ਨਾਨਕ ਨਹੀਂ ਹਾਂ ਅਸਲ ਗੁਰੂ ਨਾਨਕ ਦੇਵ ਜੀ ਤਾਂ ਇਹੀ ਨੇ ਮੈਂ ਤਾਂ ਨਾਨੂ ਪੰਡਿਤ ਹੀ ਹਾਂ ਉਸ ਵੇਲੇ ਗੁਰੂ ਨਾਨਕ ਦੇਵ ਜੀ ਦੀ ਜੈ ਜੈਕਾਰ ਕਰਦੇ ਹੋਏ ਮੱਥਾ ਟੇਕ ਕੇ ਸਭ ਪੰਡਿਤ ਵਿਦਾ ਹੋ ਗਏ ਹੁਣ ਗੁਰੂ ਨਾਨਕ ਦੇਵ ਜੀ ਦੀ ਪੌੜੀ ਇਹ ਨਾਲ ਰਲਦੀ ਮਿਲਦੀ ਪੌੜੀ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਕਹਿ ਕੇ ਇੱਥੇ ਲਿਖਵਾਈ ਹੈ ਪੌੜੀ ਹਾਂ ਕਿਆ ਆਖਾਂ ਇੱਕ ਜੀਵ ਤੇਰਾ ਅੰਤ ਨਾ ਕਿਨ ਹੀ ਪਾਇਆ ਮੈਂ ਇੱਕ ਜੀਵ ਨਾਲ ਕੀ ਆਖਾਂ ਹੇ ਵਾਹਿਗੁਰੂ ਆਪ ਦਾ ਅੰਤ ਕਿਸੇ ਨੇ ਪਾਇਆ ਨਹੀਂ ਹੁਣ ਤੱਕ ਸੱਚਾ ਸ਼ਬਦ ਵਿਚਾਰ ਸੇ ਤੁਝ ਹੀ ਮਾਹੇ ਸਮਾਇਆ ਜਿਹਨੇ ਗੁਰਾਂ ਦਾ ਸੱਚਾ ਸ਼ਬਦ ਵਿਚਾਰਿਆ ਉਹ ਤੇਰੇ ਵਿੱਚ ਹੀ ਸਮਾਇਆ ਇੱਕ ਭਗਵਾ ਵੇਸ਼ ਕਰ ਭਰਮ ਦੇ ਬਿਨ ਸਤਿਗੁਰ ਕਿਨੈ ਨਾ ਪਾਇਆ ਇੱਕ ਭਗਵਾ ਭੇਖ ਕਰਕੇ ਭਾਉਂਦੇ ਫਿਰਦੇ ਆ ਭਟਕਦੇ ਫਿਰਦੇ ਆ ਥਾਂ ਥਾਂ ਦੇ ਉੱਤੇ ਪਰ ਸਤਿਗੁਰਾਂ ਤੋਂ ਬਿਨਾਂ ਆਪ ਜੀ ਨੂੰ ਕਿਸੇ ਨੇ ਪਾਇਆ ਨਹੀਂ ਦੇਸ ਦਿਸੰਤਰ ਭਾਵ ਥੱਕੇ ਤੁਦ ਅੰਬਰ ਆਪ ਲੁਕਾਇਆ ਇੱਕ ਦੇਸਾਂ ਪ੍ਰਦੇਸਾਂ 'ਚ ਭਾਉਂਦੇ ਹੋਏ ਥੱਕ ਗਏ ਹਨ ਪਰ ਉਹਨਾਂ ਦੇ ਅੰਦਰ ਆਪ ਜੀ ਨੇ ਆਪਣਾ ਆਪ ਲੁਕਾਇਆ ਹੋਇਆ ਬੈਠੇ ਤੁਸੀਂ ਆਪ ਹੀ ਹੋ ਕਹਿੰਦਾ ਦਿਖਾਓ ਰੱਬ ਕਿੱਥੇ ਆ ਹੈ ਅੰਨਾ ਰੱਬ ਤਾਂ ਅੰਦਰ ਹੀ ਹੈ ਜੇ ਰੱਬ ਤੇਰੇ ਅੰਦਰ ਆ ਤਾਂ ਹੀ ਤਾਂ ਤੁਰਿਆ ਫਿਰਦਾ ਆਉਂਦੇ ਹਾਂ ਜੇ ਰੱਬ ਨਾ ਅੰਦਰ ਹੋਵੇ ਹੁਣ ਨੂੰ ਡਿੱਗਿਆ ਹੁੰਦਾ ਤੂੰ ਮਿੱਟੀ ਬਣ ਜਾਂਦਾ ਗੁਰ ਕਾ ਸ਼ਬਦ ਤਨ ਹੈ ਕਰ ਚਾਨਣ ਆਪ ਦਿਖਾਇਆ ਗੁਰਾਂ ਦਾ ਉਪਦੇਸ਼ ਹੀ ਰਤਨ ਰੂਪ ਹੈ ਉਹ ਉੱਤਮ ਜਗਿਆਸੂ ਨੂੰ ਦੇ ਕੇ ਤੁਸਾਂ ਚਾਨਣ ਕਰਕੇ ਆਪਣਾ ਆਪ ਦਿੱਤਾ ਆਪਣਾ ਆਪ ਪਛਾਣਿਆ ਗੁਰਮਤੀ ਸੱਚ ਸਮਾਇਆ ਜਿਹਨੇ ਆਪਣਾ ਆਪ ਪਛਾਣਿਆ ਉਹ ਗੁਰਮਤੀਆਂ ਜਿਹੜਾ ਹੁੰਦਾ ਉਹ ਸੱਚ ਵਿੱਚ ਅਭੇਦ ਹੋਇਆ ਆਵਾ ਗਾਉਣ ਬਜਾਰੀਆ ਬਾਜ਼ਾਰ ਜਿੰਨੀ ਰਚਾਇਆ ਜਿਨ੍ਹਾਂ ਨੇ ਬਾਜ਼ਾਰ ਹੁੰਦਾ ਇੰਦਰੀਆਂ ਨੂੰ ਪਦਾਰਥਾਂ ਵਿੱਚ ਤਦਾਕਾਰ ਕੀਤਾ ਉਹਨਾਂ ਬਾਜ਼ਾਰੀਆਂ ਮਸ਼ਕਰਿਆਂ ਨੂੰ ਆਵਾ ਗਾਉਣ ਜੰਮਣਾ ਮਰਨਾ ਹੁੰਦਾ ਹੀ ਰਹਿੰਦਾ ਇੱਕ ਥਿਰ ਸੱਚਾ ਸਾਲਾਹਣਾ ਜਿਨ ਮਨ ਸੱਚਾ ਪਾਇਆ ਜਿਨ੍ਹਾਂ ਦੇ ਮਨ ਵਿੱਚ ਇੱਕ ਸੱਚੇ ਗੁਰਾਂ ਦਾ ਉਪਦੇਸ਼ ਚੰਗਾ ਲੱਗਿਆ ਉਹਨਾਂ ਨੇ ਅਚੱਲ ਹੋ ਕੇ ਸੱਚੇ ਨਾਮ ਨੂੰ ਸਲਾਹੁਣਾ ਕੀਤਾ ਸਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ 26ਵਾਂ ਸ਼ਬਦ ਅੱਗੇ ਪ੍ਰਾਰੰਭ ਕੀਤਾ ਪਹਿਲੇ ਪਾਤਸ਼ਾਹ ਨੇ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸੋ ਇਸ ਪ੍ਰਕਾਰ ਸਤਿਗੁਰੂ ਫਰਮਾਉਂਦੇ ਹਨ ਕਿ ਮਾਇਆ ਰਚਿਤ ਜਿਹੜਾ ਇਹ ਜੋ ਕਰਮ ਭਾਵ ਸਰੀਰ ਹੈ ਇਹ ਬ੍ਰਿਖਸ਼ ਹੈ ਇੱਕ ਦਰਖਤ ਹੈ ਇਹਨੂੰ ਅੰਮ੍ਰਿਤ ਫਲ ਕਿਹੜਾ ਸੁੱਖ ਅਤੇ ਵਿਸ ਫਲ ਕਿਹੜੇ ਹੁੰਦੇ ਦੁੱਖ ਲੱਗਦੇ ਨੇ ਆ ਕੇ ਸਭ ਕਾਰਨ ਕਰਤਾ ਕਰੇ ਜਿਸ ਖਵਾਲੇ ਤਿਸ ਕਰਤਾ ਪੁਰਖ ਹੀ ਸਾਰੇ ਕਾਰਨ ਕਾਰਜ ਕਰਦਾ ਜਿਹਨੂੰ ਜੋ ਜੋ ਫਲ ਖਵਾਉਂਦਾ ਉਹਨੂੰ ਉਹੀ ਫਲ ਪ੍ਰਾਪਤ ਹੁੰਦਾ ਇੱਕ ਨੂੰ ਦੁੱਖ ਮਿਲਦਾ ਇੱਕ ਨੂੰ ਸੁੱਖ ਮਿਲਦਾ ਸਰੀਰ ਰੂਪ ਦਰਖਤ ਹੈ ਇਹਨੂੰ ਦੋ ਹੀ ਫਲ ਲੱਗਦੇ ਆ ਇੱਕ ਮਿੱਠਾ ਇੱਕ ਕੌੜਾ। ਜਿਵੇਂ ਗੁਰੂ ਨਾਨਕ ਦੇਵ ਜੀ ਜਾਂ ਰੀਠਾ ਸਾਹਿਬ ਗਏ ਸੀਗੇ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਰੀਠੇ ਬਿੱਠੇ ਕਰਕੇ ਸਿੱਧਾਂ ਨੂੰ ਖਵਾਤੇ ਸੀ। ਕਈ ਕਹਿੰਦੇ ਜੀ ਉਹ ਗੱਲਾਂ ਫਲਾਨਾ ਢਿਮਕਾ, ਉਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਗੀ। ਉਹ ਨਾਰਕੀ ਜੀਵ ਜਿਹਨਾਂ ਨਰਕਾਂ ਨੂੰ ਜਾਣਾ, ਧਰਮ ਰਾਜੇ ਦਾ ਖਾਜਾ ਹੈ, ਯਮਕਾਲ ਦੇ ਜਾ ਕੇ ਬੱਸ ਵਿੱਚ ਪੈਣਾ, ਉਹਨਾਂ ਦੀ ਕਦੇ ਸ਼ਰਧਾ ਬਣਨੀ ਹੀ ਨਹੀਂ। ਮਹੱਲਾ ਦੂਜਾ, ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ। ਧੰਨ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਆ ਵੀ ਦੁਨੀਆਂ ਦੀਆਂ ਵਡਿਆਈਆਂ ਨੂੰ ਅੱਗ ਨਾਲ ਸਾੜ ਦਿਓ। ਇਹ ਕੀ ਕਰਨੀਆਂ ਵਡਿਆਈਆਂ ਝੂਠੀਆਂ, ਅੱਜ ਹੈ ਕੱਲ੍ਹ ਨਹੀਂ ਹੈ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਨਾਲ। ਇਹਨਾਂ ਸੜੀਆਂ ਹੋਈਆਂ ਵਡਿਆਈਆਂ ਦੇ ਮਗਰ ਲੱਗ ਕੇ ਨਾਮ ਭੁਲਾਇਆ ਸੀ, ਪਰ ਇਹਨਾਂ ਵਿੱਚੋਂ ਇੱਕ ਵੀ ਵਡਿਆਈ ਨਾਲ ਨਹੀਂ ਤੁਰੀ। ਅੱਜ ਜਿੰਨੇ ਲੋਕ ਹੈ ਵਡਿਆਈ ਦੇ ਭੁੱਖੇ ਆ, ਮੇਰੀ ਅਖਬਾਰ 'ਚ ਫੋਟੋ ਆ ਜੇ, ਮੇਰਾ ਐਂ ਹੋ ਜੇ, ਮੈਂ ਹੁਣ ਪ੍ਰਧਾਨ ਸਾਹਿਬ ਬਣ ਗਿਆ, ਮੈਂ ਫਲਾਨਾ ਬਣ ਗਿਆ, ਝੂਠੀਆਂ ਵਡਿਆਈਆਂ। ਉਹ ਵੱਡੀ ਵਡਿਆਈ ਲੈਣੀ ਤਾਂ ਪੰਚ ਪ੍ਰਵਾਨ ਪੰਚ ਪ੍ਰਧਾਨ ਬਣੋ। ਉਹ ਪੰਚ ਪ੍ਰਧਾਨ ਦੇਖੋ ਸ੍ਰੇਸ਼ਟ ਮਹਾਂਪੁਰਖ ਪ੍ਰਧਾਨ ਰੂਪ ਹੈ, ਭਾਵੇਂ ਉਹ ਸਰੀਰ ਕਰਕੇ ਅੱਜ ਸਾਡੇ ਵਿੱਚ ਕੋਈ ਮਹਾਂਪੁਰਖ ਹੈ ਨਹੀਂ, ਪਰ ਫਿਰ ਵੀ ਪ੍ਰਧਾਨ ਰੂਪ ਤਾਂ ਉਹੀ ਹੈ। ਸੋ ਇਸ ਕਰਕੇ ਆ ਜੇ ਇਹ ਗੱਲ ਚੁੱਭਦੀ ਤਾਂ ਜ਼ਰੂਰ ਅਗਲੇ ਨੂੰ ਵੀ ਐਂ ਗੱਲ ਕਹਿਤੀ ਸਾਨੂੰ, ਉਹ ਹੈ ਤਾਂ ਤੁਸੀਂ ਬੰਦੇ ਹੀ ਹੈ, ਤੁਸੀਂ ਕਿਤੇ ਅਲੌਕਿਕ ਆਏ ਹੋ, ਉੱਤੋਂ ਆਮ ਬੰਦੇ ਹੀ ਹੈ ਸਾਰੇ। ਜੇ ਕੋਈ ਪੜ੍ਹ ਲਿਖ ਜਾਂਦਾ ਉਹ ਆਕੜਿਆ ਨਹੀਂ ਮਾਣ, ਜੇ ਕਿਸੇ ਕੋਲ ਚਾਰ ਪੈਸੇ ਉਹ ਆਕੜਿਆ ਨਹੀਂ ਮਾਣ, ਜੇ ਕਿਸੇ ਕੋਲ ਅਹੁਦਾ ਆ ਜਾਂਦਾ ਉਹ ਵੀ ਆਕੜਿਆ ਮਾਣ, ਆਕੜੀ ਨਹੀਂ ਮਾਣ ਇਹਨਾਂ ਦੀ। ਇਸ ਕਰਕੇ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਭਾਈ ਇਹ ਸਾਰੀਆਂ ਚੀਜ਼ਾਂ ਛੱਡੋ, ਨਾਮ ਜਪੋ, ਸੰਸਾਰੀ ਵਡਿਆਈਆਂ ਸਾੜ ਦਿਓ ਪਰੇ। ਇਹ ਜੀ ਫਲਾਨਾ ਸਾਹਿਬ ਫਲਾਨਾ, ਦੂਜੇ ਦਿਨ ਫਿਰ ਜੁੱਤੀਆਂ ਪੈਂਦੀਆਂ, ਕਈਆਂ ਨੂੰ ਛਿੱਤਰਾਂ ਦੇ ਹਾਰ ਵੀ ਪੈਂਦੇ ਨੇ, ਕਈਆਂ ਨੂੰ ਫੁੱਲਾਂ ਦੇ ਹਾਰ ਪੈਂਦੇ ਨੇ, ਮੁੜ ਕੇ ਜਿੰਦਾਬਾਦ ਮੁਰਦਾਬਾਦ ਸਾਰਾ ਕੁਛ ਹੋਈ। ਇਹਨਾਂ ਗੱਲਾਂ ਤੋਂ ਆਪਾਂ ਲੈਣਾ ਕੀ ਸੀ? ਗੁਰਸਿੱਖਾਂ ਨੇ ਐਵੇਂ ਰਜੋ ਗੁਣ ਬਣ ਕੇ ਰਾਜਸੀ ਬਣ ਗਏ, ਆਖੇ ਜੀ ਮੇਰਾ ਦਿਮਾਗ ਬੜਾ ਕੰਮ ਕਰਦਾ। ਪੌੜੀ ਸਿਰ ਸਿਰ ਹੋਏ ਨਿਬੇੜ ਹੁਕਮ ਚਲਾਇਆ। ਪਰਮੇਸ਼ਰ ਨੇ ਸਾਰਿਆਂ ਜੀਵਾਂ ਨੂੰ ਆਪਣੇ ਹੁਕਮ ਵਿੱਚ ਲਾਇਆ ਅਤੇ ਹਰ ਇੱਕ ਦੇ ਸਿਰ ਸਿਰ ਦਾ ਵੱਖੋ ਵੱਖਰਾ ਨਿਬੇੜ ਕੀਤਾ, ਫੈਸਲਾ ਹੁੰਦਾ ਹੈ। ਫੈਸਲਾ ਕਿੱਥੇ ਹੁੰਦਾ ਜੀ? ਤੇਰਾ ਹੱਥ ਨਿਬੇੜ ਤੂੰ ਹੈ ਮਨ ਪਾਇਆ। ਹੇ ਵਾਹਿਗੁਰੂ, ਤੇਰੇ ਹੱਥ ਵਿੱਚ ਹੀ ਨਿਬੇੜਾ ਹੋਣਾ, ਸਭ ਫੈਸਲਾ ਤੇਰੇ ਹੱਥ 'ਚ, ਇਸ ਲਈ ਮੇਰੇ ਮਨ ਵਿੱਚ ਤੂੰ ਹੀ ਚੰਗਾ ਲੱਗਦਾ। ਮਹਾਰਾਜ ਜੀ ਸਾਡੇ 'ਤੇ ਤਰਸ ਕਰਿਓ ਜੀ, ਅਸੀਂ ਤੁਹਾਡੇ ਬੱਚੇ ਹਾਂ। ਮਹਾਰਾਜ ਜੀ ਕਹਿੰਦੇ ਕੋਈ ਨਹੀਂ ਭਾਈ, ਨਿਮਰਤਾ ਵਾਲੇ ਨੂੰ ਤਾਂ ਬਖਸ਼ ਲਾਂਗੇ, ਜਿਹੜੇ ਹੰਕਾਰ ਕਰਨ ਵਾਲੇ ਇਹਨਾਂ ਨੂੰ ਨਹੀਂ ਬਖਸ਼ਦੇ। ਕਾਲ ਚਲਾਏ ਬੰਨ ਕੋਏ ਨਾ ਲੱਖ ਸੀ, ਜਰ ਜਰਵਾਣਾ ਕੰਨ ਚੜਿਆ ਨੱਚ ਸੀ। ਇਸ ਪ੍ਰਕਾਰ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਜਿਸ ਵੇਲੇ ਕਾਲ ਬੰਨ ਕੇ ਜੀਵ ਨੂੰ ਅੱਗੇ ਤੋਰੇਗਾ, ਉਸ ਵੇਲੇ ਇਹਨੂੰ ਕੋਈ ਵੀ ਨਹੀਂ ਰੱਖੇਗਾ। ਇਹਦੇ ਆਉਣ ਤੋਂ ਪਹਿਲਾਂ ਜਰ ਜਰਵਾਣਾ ਜ਼ੋਰ ਵਾਲਾ ਦੂਤ ਬੁਢੇਪਾ ਕੰਨ ਹੁੰਦਾ, ਮੋਢੇ ਉੱਤੇ ਚੜਿਆ ਨੱਚੇਗਾ। ਇਹ ਪਾਠ ਥੋੜ੍ਹਾ ਭਾਰਾ ਕਰਕੇ ਬੋਲਣਾ, ਕੰਨ ਇਹ ਕਈ ਥਾਈ ਆਉਂਦਾ ਹੈ। ਕੰਨ ਕੰਨ ਕੰਧਾ, ਕੰਧ ਹੁੰਦਾ ਮੋਢਾ, ਮੋਢੇ ਉੱਤੇ ਚੜਿਆ ਨੱਚੇਗਾ ਕਾਲ। ਪਹਿਲਾਂ ਹੀ ਬੁੜਾ ਕਰ ਦੇਣਾ ਤੈਨੂੰ, ਇਹ ਬੁੜਾ ਇਹ ਮੌਤ ਤਾਂ ਇਹੀ ਹੈ ਜਿਹੜੀ ਬੁਢੇਪਾ ਆ ਗਿਆ ਬਸ। ਸਤਿਗੁਰ ਬੋਹਿਥ ਬੇੜ ਸੱਚਾ ਰੱਖ ਸੀ। ਸਤਿਗੁਰਾਂ ਪਾਸ ਗਿਆਨ ਰੂਪੀ ਬੋਹਿਤ ਜਹਾਜ਼ ਅਤੇ ਨਾਮ ਰੂਪ ਬੇੜਾ ਜਿਹੜਾ ਇਹਨਾਂ ਪਰ ਚੜ੍ਹਦਾ ਉਹਨੂੰ ਸੱਚਾ ਪਰਮਾਤਮਾ ਆਪ ਹੀ ਰੱਖਦਾ। ਆਗਨ ਭਖੈ ਪਾੜ ਹਾੜ ਆਨ ਦਿਨ ਭਖ ਸੀ। ਮਹਾਰਾਜ ਪਾਵਨ ਬਚਨ ਫਰਮਾਉਂਦੇ ਕਿ ਮਾਤਾ ਦੇ ਉਦਰ ਵਿੱਚ ਜਠਰ ਅਗਨੀ ਜਾਂ ਨਰਕ ਅਗਨੀ, ਪਾੜ ਹਾੜ ਹੁੰਦਾ ਭੱਠ ਦੇ ਸਦਰਸ ਭੱਖ ਰਹੀ। ਸੋ ਇਸ ਕਰਕੇ ਇਸ ਵਿੱਚ ਜੀਵ ਪਿਆ ਹੋਇਆ ਰਾਤ ਦਿਨ ਜਿਹੜਾ ਜੀਵ ਆ ਉਹ ਭੱਖਦਾ ਹੀ ਰਹਿੰਦਾ ਹੈ। ਤਾਂ ਪਾੜ ਸ ਭੱਠ ਦੇ ਸ ਇਸ ਪ੍ਰਕਾਰ ਹਾੜ ਹੁੰਦਾ ਸਦਰਸ। ਫਾਥਾ ਚੁਗੈ ਚੋਗ ਹੁਕਮੀ ਛੁੱਟ ਸੀ। ਮੋਹ ਜਾਲ ਵਿੱਚ ਫਸਿਆ ਹੋਇਆ ਜੀਵ ਪੰਛੀ ਵਿਸ਼ਿਆਂ ਦੀ ਚੋਗ ਚੁਗਦਾ, ਹੁਕਮੀ ਦੇ ਹੁਕਮ ਨੂੰ ਮੰਨੇ ਤਾਂ ਮੋਹ ਦੇ ਜਾਲ ਵਿੱਚੋਂ ਫਿਰ ਨਿਕਲਦਾ, ਫਿਰ ਮੁਕਤ ਹੁੰਦਾ। ਕਰਤਾ ਕਰੇ ਸੋ ਹੋਗ ਕੂੜ ਨਿਖੁੱਟ ਸੀ। ਜੋ ਕਰਤਾ ਪੁਰਖ ਪਰਮਾਤਮਾ ਕਰੇਗਾ ਉਹੀ ਹੋਵੇਗਾ, ਝੂਠ ਨੇ ਤਾਂ ਨਿਖੁੱਟ ਸੀ ਮੁੱਕ ਹੀ ਜਾਣਾ ਹੈ।